ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਪ੍ਰੀਤਮ ਜੀ ਦਾ ਤੀਸਰਾ ਭਾਗ, ਆਓ ਪਿਆਰ ਨਾਲ ਸਰਵਣ ਕਰੀਏ ਜੀ। ਇਸ ਵੇਲੇ ਜੀਵਣਾ ਅਤੇ ਵੈਦ ਜੀ ਕੋਲ ਬੈਠੇ ਸਨ। ਉੱਧਰ ਪਰਮੇਲਿਆ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਔਰ ਕੁਝ ਚਿਰ ਅੱਖਾਂ ਬੰਦ ਰਹੀਆਂ। ਇਹ ਕੌਤਕ ਦੇਖ ਕੇ ਵੈਦ ਜੀ ਅਚੰਬਤ ਹੋ ਗਏ। ਕੁਝ ਦੇਰ ਮਗਰੋਂ ਦੋਵੇਂ ਜਣੇ ਅਤੇ ਕਾਕੀ ਜਦ ਲੰਗਰ ਵਿੱਚ ਬੈਠੇ ਸਨ, ਵੈਦ ਤੋਂ ਰਿਹਾ ਨਾ ਗਿਆ। ਕਹਿਣ ਲੱਗੇ, ਬੱਚੀਏ, ਇਹ ਪ੍ਰੀਤਮ ਜੀ ਕੀ ਜਾਦੂ ਵਾਲੇ ਅੱਖਰ ਸਨ ਕਿ ਦਾਤਾ ਜੀ ਵੀ ਰੋ ਪਏ, ਤੂੰ ਵੀ ਰੋ ਪਈ ਅਤੇ ਅਸੀਂ ਵੀ ਥਰਾਏ। ਕਾਕੀ: ਕਵੀਰਾਜ ਜੀ, ਮੈਂ ਆਪ ਨੂੰ ਆਪਣੀ ਸਰਸਰੀ ਵਿਥਿਆ ਤਾਂ ਸੁਣਾਈ ਸੀ, ਪਰ ਇਹ ਪ੍ਰੀਤਮ ਜੀ ਕਹਿੰਦੇ ਰੋ ਪਈ। ਪ੍ਰੀਤਮ ਜੀ ਹੀ ਕੋਈ ਜਾਦੂ ਦੀ ਖੇਡ ਹੈ ਜਿਸ ਦਾ ਮੈਨੂੰ ਵੀ ਪਤਾ ਨਹੀਂ। ਇਹ ਜੋ ਬਿਮਾਰ ਪਏ ਹਨ, ਇਸ ਭੇਤ ਨੂੰ ਜਾਣਦੇ ਹਨ। ਮੈਨੂੰ ਵਿੱਦਿਆ ਦੇ ਮਗਰੋਂ ਚਰਚਾ ਦਾ ਸ਼ੌਕ ਬਹੁਤ ਸੀ। ਚੰਗੇ ਚੰਗੇ ਸਾਧੂ ਅਤੇ ਪੰਡਿਤ ਆ ਕੇ ਮੇਰੇ ਨਾਲ ਝਗੜਦੇ ਅਤੇ ਸਾਰੇ ਸ਼ਾਬਾਸ਼ ਦੇ ਕੇ ਜਾਇਆ ਕਰਦੇ ਸਨ। ਇੱਕ ਦਿਨ ਪਿਤਾ ਜੀ ਇਹਨਾਂ ਨੂੰ, ਯਾਨੀ ਦਾਤਾ ਜੀ ਨੂੰ, ਨਾਲ ਲੈ ਆਏ। ਇਹ ਥੋੜ੍ਹੇ ਦਿਨਾਂ ਤੋਂ ਕਦੀ ਕਦੀ ਨਦੀ ਕਿਨਾਰੇ ਆ ਵਿਚਰਿਆ ਕਰਦੇ ਸਨ। ਮੈਨੂੰ ਪਿਤਾ ਜੀ ਕਹਿਣ ਲੱਗੇ, ਇਹ ਸਾਧੂ ਬੀਤਰਾਗ ਜਾਪਦਾ ਹੈ। ਮਾਲੂਮ ਹੁੰਦਾ ਹੈ ਕਿ ਵਿੱਦਿਆ ਪਾ ਕੇ ਗਿਆਤ ਗੇ ਹੋ ਗਿਆ ਹੈ ਔਰ ਬੀਤਰਾਗ ਹੋ ਕੇ ਸਿੱਖਿਆ ਹਿੱਤ ਜਗਤ ਵਿੱਚ ਵਿਚਰ ਰਿਹਾ ਹੈ। ਇਸ ਨਾਲ ਵਿਚਾਰ ਕਰਨੀ ਲਾਭ ਦੇਵੇਗੀ। ਸੋ ਪਿਤਾ ਜੀ ਕਦੇ ਕਦੇ ਇਹਨਾਂ ਨੂੰ ਘਰ ਲਿਆਉਂਦੇ ਅਤੇ ਅਸੀਂ ਸਤਿਕਾਰ ਨਾਲ ਭੋਜਨ ਖਵਾਉਂਦੇ ਹੁੰਦੇ ਸਾਂ। ਮੈਂ ਕਈ ਵਾਰ ਚਰਚਾ ਲਈ ਛੇੜਛਾੜ ਕੀਤੀ, ਪਰ ਇਹ ਅਟੰਕ ਰਹੇ। ਇੱਕ ਦਿਨ ਮੈਂ ਆਖਿਆ ਕਿ ਕੁਛ ਮਤ ਦਿਓ, ਤਾਂ ਕਹਿਣ ਲੱਗੇ, ਮਤ ਤਾਂ ਬਥੇਰੀ ਹੈ, ਮਤ ਮਾਰੀ ਜਾਏ ਤਾਂ ਚੰਗੀ ਹੈ। ਮੈਂ ਹੱਕੀ ਬੱਕੀ ਹੋ ਗਈ। ਇਹਨਾਂ ਦੇ ਸਰੀਰ ਦਾ ਜੱਬਾ ਐਸਾ ਸੀ ਕਿ ਸਾਡੇ ਪਰ ਭੈ ਅਤੇ ਪਿਆਰ ਦੀ ਛਾਇਆ ਪੈ ਜਾਇਆ ਕਰਦੀ ਸੀ। ਮੈਂ ਉੱਤਰ ਤਾਂ ਨਾ ਦੇ ਸਕੀ, ਪਰ ਇਹਨਾਂ ਨੇ ਹੱਸ ਕੇ ਕਿਹਾ, ਸਿਆਣਪਾਂ ਨਾਲ ਮਨ ਸਿਆਣਾ ਹੋ ਜਾਂਦਾ ਹੈ, ਕਿਸੇ ਹੋਰ ਤਰ੍ਹਾਂ ਦੇ ਖਿੰਡਾਓ ਵਿੱਚ ਖਿੰਡ ਜਾਂਦਾ ਹੈ, ਪਰ ਇਕੱਠਾ ਹੋ ਕੇ ਸੂਤ ਨਹੀਂ ਆਉਂਦਾ। ਅੱਜ ਮੈਨੂੰ ਕੁਝ ਸੋਚ ਪਈ। ਅੱਜ ਮੇਰੇ ਵਿੱਦਿਆ ਦੇ ਨਸ਼ੇ ਵਿੱਚ ਜੋ ਮੈਨੂੰ ਚੜ੍ਹ ਰਿਹਾ ਸੀ, ਪਹਿਲੀ ਚੋਬ ਪਈ ਔਰ ਸੋਚਾਂ ਵਿੱਚ ਸੋਚਾਂ ਪੈ ਗਈਆਂ ਕਿ ਇਹ ਕੀ ਗੱਲ ਹੈ। ਇੱਕ ਦਿਨ ਫਿਰ ਆਏ ਤਾਂ ਮੈਂ ਫਿਰ ਕਿਹਾ ਕਿ ਕੋਈ ਚਰਚਾ ਕਰਨੀ ਹੈ ਆਪ ਨਾਲ। ਕਹਿਣ ਲੱਗੇ, ਚਰਚਾ ਦਾ ਕੀ ਅਰਥ ਹੈ? ਜਾਂ ਮੈਂ ਦੱਸਿਆ ਵਿਚਾਰ ਕਰਨਾ, ਬਹਿਸ ਕਰਨੀ? ਤਾਂ ਕਹਿਣ ਲੱਗੇ, ਹਾਂ ਹਾਂ, ਧਾਤੂ ਅਰਥ ਠੀਕ ਹੈ, ਚਰਚ ਹੈ, ਪੜ੍ਹਨਾ, ਪੁੱਛਣਾ, ਝਾੜਨਾ, ਬਹਿਸਣਾ, ਪਰ ਠੀਕ, ਚਰਚਾ ਉਹੀ ਕਰ ਸਕਦਾ ਹੈ ਜੋ ਚਾਹ ਨੂੰ ਚਰ ਲਵੇ, ਚਰ ਜਮਾ ਚਾਹ, ਹਾਂ ਉਹ ਚਰਚਾ ਕਰ ਸਕਦਾ ਹੈ, ਜੋ ਅਚਾਹ ਹੋ ਜਾਏ ਹਾਰ ਜਿੱਤ ਤੋਂ। ਇਹ ਕਹਿ ਕੇ ਹੱਸ ਪਏ ਅਤੇ ਮੈਨੂੰ ਸੋਚ ਪੈ ਗਈ। ਫਿਰ ਇੱਕ ਦਿਨ ਮੈਂ ਕੁਛ ਕਿਹਾ ਤਾਂ ਕਹਿਣ ਲੱਗੇ, ਤੂੰ ਕੌਣ ਹੈ? ਮੈਂ ਜੋ ਸਾਹਮਣੇ ਬੈਠੀ ਹਾਂ। ਦਾਤਾ: ਸਾਹਮਣੇ ਤਾਂ ਮਿੱਟੀ ਦਾ ਪਿੰਡ ਬੈਠਾ ਹੈ। ਮੈਂ ਮਿੱਟੀ ਦਾ ਪਿੰਡ ਤਾਂ ਨਹੀਂ। ਦਾਤਾ: ਫਿਰ ਤੂੰ ਕੌਣ ਹੈ? ਮੈਂ ਆਤਮਾ ਹਾਂ, ਪਰਮਾਤਮਾ ਹਾਂ, ਬ੍ਰਹਮ ਹਾਂ। ਦਾਤਾ ਜੀ ਹੱਸ ਕੇ ਕਹਿਣ ਲੱਗੇ, ਆਪਾ ਪਛਾਣ ਕੇ ਕਹਿ ਰਹੀ ਹੈ? ਮੈਂ: ਹਾਂਜੀ। ਦਾਤਾ: ਪਛਾਣ ਕੇ ਆਓ, ਹਾਂ ਪੜਤਾਲ ਕਰੀਏ। ਹੋਰ ਵਿੱਦਿਆ ਪਾਉਣ ਨੂੰ ਜੀ ਕਰਦਾ ਹੈ? ਹੋਰ ਪਦਾਰਥ ਨੂੰ ਚਿੱਤ ਕਰਦਾ ਹੈ? ਹੋਰ ਸ਼ੋਭਾ ਨੂੰ ਮਨ ਲੋਚਦਾ ਹੈ? ਮੈਂ: ਜੀ ਹਾਂ, ਇਉਂ ਤਾਂ ਕਰਦਾ ਹੈ। ਦਾਤਾ: ਤਾਂ ਤੂੰ ਚਾਹ ਵਿੱਚ ਹੈ? ਮੈਂ: ਹਾਂ ਤਾਂ ਸਹੀ। ਦਾਤਾ: ਤੇਰੇ ਹੰਕਾਰ ਅੱਗੇ ਕੋਈ ਰੋਕ ਪਾਏ ਤਾਂ ਗੁੱਸਾ ਚੜ੍ਹਦਾ ਹੈ, ਕਲੇਸ਼ ਵਾਪਰਦੇ ਹਨ। ਮੈਂ ਅਚੱਕ ਕੇ ਕਿਹਾ, ਹਾਂ ਜੀ, ਹੁੰਦੀ ਤਾਂ ਇਵੇਂ ਹੀ ਹੈ। ਦਾਤਾ: ਤੂੰ ਤਾਂ ਕਲੇਸ਼ ਕਰਮ ਵਿੱਚ ਹੈ। ਅੱਛਾ, ਬ੍ਰਹਮ ਦਾ ਲੱਛਣ ਕਰੋ। ਮੈਂ: ਅਚਾ, ਨਿਰਵਿਕਾਰ, ਸ਼ੁੱਧ, ਕਲੇਸ਼ ਕਰਮ ਤੋਂ ਪਰੇ ਤ੍ਰੈਕਾਲ ਆਬਾਦ ਸਤਚਿਤ ਆਨੰਦ। ਦਾਤਾ, ਫਿਰ ਤੇਰੇ ਅਤੇ ਤੇਰੇ ਬ੍ਰਹਮ ਦੇ ਲੱਛਣ ਨਹੀਂ ਮਿਲਦੇ। ਮੈਂ ਜ਼ਰਾ ਘਬਰਾ ਕੇ ਕਿਹਾ, ਹੈਂ, ਹੈ ਤਾਂ ਠੀਕ। ਦਾਤਾ, ਫਿਰ ਪਛਾਣ ਕੇ ਨਹੀਂ ਕਿਹਾ, ਅੱਛੀ ਤਰ੍ਹਾਂ ਜੋਖ ਕੇ ਅਤੇ ਪਛਾਣ ਕੇ ਕਹੋ ਤੂੰ ਕੌਣ ਹੈ। ਮੈਂ ਕੀ ਕਹਾਂ, ਮੈਂ ਕੌਣ ਹਾਂ? ਹਾਂ ਤਾਂ ਬ੍ਰਹਮ, ਸਰਵੰ ਖਲਵਿਦੰ ਬ੍ਰਹਮ ਹੈ, ਅਤੇ ਮੈਂ ਸਰਵ ਦੇ ਵਿੱਚ ਉਸ ਤੋਂ ਭਿੰਨ ਕਿਵੇਂ ਹੋ ਸਕਦੀ ਹਾਂ? ਦਾਤਾ, ਹੋ ਸਕਦੀ ਜਾਂ ਹੋਣਾ ਚਾਹੀਦਾ ਹੈ ਕੁਛ ਨਹੀਂ, ਸਕਦਾ ਅਤੇ ਚਾਹੀਦਾ ਨਿਸ਼ਚੇ ਪੂਰਵਕ ਵਾਕ ਨਹੀਂ ਹਨ। ਨਿਸ਼ਚਿਤ ਗੱਲ ਪਛਾਣ ਅਤੇ ਕਹੋ ਤੂੰ ਕੌਣ ਹੈ। ਮੈਂ ਸਰੀਰ ਮਨ ਬੁੱਧ ਚਿੱਤ ਹੰਕਾਰ ਦੀਆਂ ਉਪਾਧੀਆਂ ਵਿੱਚ ਵਿਹੜਿਆ ਹੋਇਆ ਮਾਇਆ ਸਬਲ ਬ੍ਰਹਮ ਹਾਂ, ਪਰ ਇਹ ਸਭ ਮਾਇਆ ਮਾਤਰ ਹੈ ਔਰ ਮੈਂ ਸ਼ੁੱਧ ਹਾਂ। ਔਰ ਇਹ ਮਾਇਆ ਵੀ ਕੁਝ ਨਹੀਂ ਪਰਮ ਮਾਤਰ ਹੈ, ਤਾਂ ਤੇ ਮੈਂ ਸ਼ੁੱਧ ਹੀ ਹਾਂ। ਦਾਤਾ ਜੀ ਨੇ ਇੱਕ ਤੱਪਾ ਮੇਰੀ ਪਿੱਠ ਵਿੱਚ ਮਾਰਿਆ। ਮੈਂ, ਉਈ ਰੱਬਾ ਪੀੜ। ਸਾਈਂ ਲੋਕ ਜੀ, ਇਹ ਕੀ ਚਰਚਾ ਦਾ ਰਸਤਾ ਹੈ? ਦਾਤਾ, ਕੀ ਹੋਇਆ? ਮੈਨੂੰ ਪੀੜ ਹੋਈ ਹੈ। ਦਾਤਾ, ਸ਼ੁੱਧ ਬ੍ਰਹਮ ਨੂੰ ਕਿ ਬੁੱਧੀ ਨੂੰ, ਮਨ ਨੂੰ ਕਿ ਸਰੀਰ ਨੂੰ? ਮੈਂ ਘਬਰਾ ਕੇ, ਮੈਨੂੰ? ਦਾਤਾ, ਇਹ ਮੈਨੂੰ ਕੌਣ ਹੈ? ਮੈਂ, ਸ਼ੁੱਧ। ਦਾਤਾ, ਸ਼ੁੱਧ ਨੂੰ ਪੀੜ ਹੋਈ ਹੈ? ਮੈਂ ਘਬਰਾ ਕੇ, ਸ਼ੁੱਧ ਤਾਂ ਪੀੜਾਂ ਤੋਂ ਪਰੇ ਹੈ। ਦਾਤਾ, ਫਿਰ ਪੀੜ ਕਿਸ ਨੂੰ ਹੋਈ? ਮੈਂ, ਪੀੜ ਵਿੱਚ ਮੇਰਾ ਅਭਿਆਸ ਹੈ। ਵਾਸਤਵ ਵਿੱਚ ਪੀੜ ਕੋਈ ਸ਼ੈ ਨਹੀਂ, ਮੇਰਾ ਜਨਮ ਜਨਮ ਦਾ ਅਭਿਆਸ ਹੋ ਗਿਆ ਹੈ, ਇਸ ਕਰਕੇ ਪੀੜ ਪ੍ਰਤੀਤ ਆਉਂਦੀ ਹੈ। ਦਾਤਾ, ਜਦ ਤੂੰ ਸ਼ੁੱਧ ਹੈ ਤਾਂ ਇਹ ਅਭਿਆਸ ਕਿਸ ਨੂੰ ਹੈ? ਮੈਂ, ਸ਼ੁੱਧ ਨੂੰ। ਦਾਤਾ, ਸ਼ੁੱਧ ਨੂੰ? ਸ਼ੁੱਧ ਤਾਂ ਅਸੰਗ ਹੈ, ਉਸ ਵਿੱਚ ਅਭਿਆਸ ਦਾ ਨਿਸ਼ਚਾ ਕਿਕੋਂ ਹੈ? ਮੈਂ ਘਬਰਾ ਕੇ, ਹੈ ਤਾਂ ਠੀਕ ਪਰ ਮੈਂ ਕੀ ਆਖਾਂ? ਦਾਤਾ, ਪਛਾਣ ਕੇ ਕਹੋ ਕਿ ਤੂੰ ਕੌਣ ਹੈ? ਮੈਂ ਹਾਂ ਤਾਂ ਸ਼ੁੱਧ, ਪਰ ਮੇਰੇ ਅੰਦਰ ਸੰਸਾ ਜੇ ਹੈ। ਦਾਤਾ, ਸੰਸਾ ਸ਼ੁੱਧ ਨਹੀਂ, ਮੈਲ ਹੈ। ਮੈਂ, ਠੀਕ। ਦਾਤਾ, ਜਿੱਥੇ ਮੈਲ ਹੈ ਉੱਥੇ ਪ੍ਰਕਾਸ਼ ਨਹੀਂ, ਜਿੱਥੇ ਪ੍ਰਕਾਸ਼ ਨਹੀਂ ਉੱਥੇ ਨਿਸ਼ਚਿਤ ਪਛਾਣ ਨਹੀਂ। ਮੈਂ, ਹੈ ਤਾਂ ਠੀਕ। ਦਾਤਾ, ਤਦ ਤੂੰ ਆਪੇ ਨੂੰ ਪਛਾਣਦੀ ਨਹੀਂ, ਸੁਣੇ ਸੁਣਾਏ ਪਈ ਆਖਦੀ ਹੈ ਮੈਂ ਸ਼ੁੱਧ ਹਾਂ। ਮੈਂ, ਸੁਣ ਸੁਣਾ ਕੇ ਤਾਂ ਨਹੀਂ, ਪਰ ਵਿੱਦਿਆ ਪਾ ਕੇ ਬੁੱਧੀ ਵਿੱਚ ਨਿਸ਼ਚਿੰਤ ਹੋ ਕੇ। ਦਾਤਾ, ਪਰ ਅਨੁਭਵ ਨਹੀਂ ਕਰਦੀ ਕਿ ਜੋ ਕੁਛ ਤੂੰ ਹੈ ਉਸ ਵਿੱਚ ਸੰਸਾ ਹੈ, ਜਾਂ ਜੋ ਕੁਛ ਪੜਿਆ ਹੈ ਉਸਨੂੰ ਅਜੇ ਅਨੁਭਵ ਨਹੀਂ ਕਰਦੀ, ਸੋ ਵਾਸਤਵ ਵਿੱਚ ਤੂੰ ਆਪੇ ਨੂੰ ਨਹੀਂ ਪਛਾਣਦੀ। ਮੈਂ, ਹਾਂ, ਇਉਂ ਠੀਕ ਹੈ। ਦਾਤਾ, ਤਦ ਤੂੰ ਅੰਨੀ ਹੈ। ਮੈਂ ਘਬਰਾ ਕੇ, ਮੈਂ ਤਾਂ ਸੁਜਾਖੀ ਹਾਂ। ਦਾਤਾ, ਹਾਂ ਸਰੀਰ ਕਰਕੇ, ਪਰ ਉਹ ਅੰਧਕਾਰ ਹੋਰ ਹੈ। ਮੈਂ, ਉਹ ਕੀ ਹੈ? ਦਾਤਾ, ਉਹ ਅੰਨਾ ਹੈ ਜੋ ਆਪੇ ਨੂੰ ਨਾ ਪਛਾਣੇ। ਜੋ ਆਪਾਂ ਨਹੀਂ ਪਛਾਣਦਾ ਉਸਨੇ ਬ੍ਰਹਮ ਨੂੰ, ਰੱਬ ਨੂੰ ਕੀ ਪਛਾਣਨਾ ਹੈ? ਮੈਂ ਤ੍ਰਭਕ ਕੇ, ਜੋ ਆਪਾਂ ਨਾ ਪਛਾਣੇ ਉਹ ਅੰਨਾ ਹੈ? ਹੈ ਤਾਂ ਠੀਕ ਪਰ ਮੈਂ ਤਾਂ ਪਛਾਣਦੀ ਹਾਂ ਸੱਚੀ, ਪਰ ਅਜੇ ਅਧਿਆਸ ਹੈ। ਅਧਿਆਸ ਕਰਕੇ ਸ਼ੁੱਧ ਦੀ ਸ਼ੁੱਧਤਾ ਦੇ ਨਿਸ਼ਚੇ ਵਿੱਚ ਸੰਸਾ ਹੈ, ਤਾਂ ਤੇ ਮੈਂ ਨਿਸ਼ਚਿਤ ਨਹੀਂ ਪਛਾਣਦੀ। ਜਿਸ ਨੂੰ ਦਾਤਾ ਅਨੁਭਵ ਕਹਿੰਦਾ ਹੈ ਉਸ ਲੇਖੇ ਠੀਕ ਮੈਂ ਅੰਨੀ ਹਾਂ। ਇਹ ਮੈਂ ਸੋਚ ਰਹੀ ਸਾਂ ਕਿ ਦਾਤਾ ਜੀ ਨੇ ਨੈਣ ਮੀਟ ਕੇ ਕਿਹਾ, ਪ੍ਰੀਤਮ ਜੀ। ਉਹਨਾਂ ਦੇ ਨੇਤਰਾਂ ਤੋਂ ਨੀਰ ਵਗਿਆ ਅਤੇ ਚਿਹਰੇ 'ਤੇ ਅਚਰਜ ਪਿਆਰ ਅਤੇ ਵੈਰਾਗ ਦਾ ਰੰਗ ਆ ਗਿਆ। ਉਹਨਾਂ ਦੇ ਕਹਿਣ ਵਿੱਚ ਕੁਛ ਐਸੀ ਥਰਾਹਟ ਸੀ ਕਿ ਮੇਰੇ ਸਰੀਰ ਵਿੱਚ ਚਰਨਾਹਟ ਛਿੜ ਗਈ, ਨੈਣ ਮੁੰਦ ਗਏ, ਅਥਰੂ ਭਰੇ ਅਤੇ ਇੱਕ ਤੂਹ ਜਿਹੀ ਪੈ ਗਈ। ਕੁਛ ਚਿਰ ਮਗਰੋਂ ਦਾਤਾ ਜੀ ਉੱਠ ਟੁਰੇ। ਮੈਂ ਕਿਹਾ, ਸਵਾਮੀ ਜੀ ਠਹਿਰੋ, ਕੁਛ ਬ੍ਰਹਮ ਗਿਆਨ 'ਤੇ ਹੋਰ ਵਿਚਾਰ ਕਰੀਏ। ਕਹਿਣ ਲੱਗੇ, ਤੂੰ ਅੰਨੀ ਹੈ, ਅੰਨੇ ਨਾਲ ਰੰਗ ਰੂਪ ਦਾ ਕੀ ਵਿਚਾਰ? ਕਹਿੰਦੇ ਕਹਿੰਦੇ ਟੁਰੀ ਗਏ। ਤੂੰ ਅੰਨੀ ਹੈ, ਅੱਜ ਪਹਿਲਾ ਦਿਨ ਸੀ ਕਿ ਮੈਂ ਆਪਣੀ ਸ਼ਾਨ ਵਿੱਚ ਇਹ ਕੁਛ ਸੁਣਿਆ। ਜੇ ਮੈਂ ਪਿਤਾ ਨੂੰ ਕਹਿੰਦੀ ਕਿ ਮੈਨੂੰ ਫੁਕਰੇ ਨੇ ਗਾਲ ਦਿੱਤੀ ਹੈ ਤਾਂ ਉਸਨੂੰ ਚੁਕਵਾ ਕੇ ਨਦੀ ਵਿੱਚ ਸਿਟਵਾ ਦਿੰਦੇ। ਪਰ ਮੇਰੇ ਵਿੱਚ ਯਾ ਕਿੱਥੇ ਸੀ ਕਿ ਉਸ ਚੰਗੇ ਦੇ ਵਿਰਤ ਕੁਛ ਬਿਰਕਦੀ। ਇਸ ਤੋਂ ਮਗਰੋਂ ਮੈਂ ਜਿੱਧਰ ਗਈ ਜੋ ਕੰਮ ਫੜਿਆ, ਮੇਰੇ ਕੰਨਾਂ ਵਿੱਚ ਇਹੋ ਆਵਾਜ਼ ਰੜਕੇ, ਤੂੰ ਅੰਨੀ ਹੈ। ਔਰ ਇਸ ਦੇ ਨਾਲ ਕਾਂਬਾ ਛਿੜ ਪਵੇ, ਸੱਚਮੁੱਚ ਮੈਂ ਅੰਨੀ ਹਾਂ। ਸਾਈਂ ਲੋਕ ਨੇ ਕਿਸ ਤਰ੍ਹਾਂ ਮੈਨੂੰ ਨਿਸ਼ਚੇ ਕਰਵਾਇਆ ਹੈ, ਠੀਕ ਮੈਂ ਆਪਾ ਜਾਣਦੀ ਹਾਂ ਪਰ ਪਛਾਣਦੀ ਨਹੀਂ ਹਾਂ। ਦਾਤਾ ਜੀ ਕਈ ਦਿਨ ਸਾਡੇ ਘਰ ਨਹੀਂ ਆਏ। ਇੱਕ ਦਿਨ ਸਾਂਝ ਦਾ ਵੇਲਾ ਸੀ, ਮੈਂ ਅਤੇ ਪਿਤਾ ਜੀ ਬਜਰੇ ਵਿੱਚ ਸੈਲ ਕਰ ਰਹੇ ਸਾਂ। ਸਾਂਖ ਮੱਤ 'ਤੇ ਵਿਚਾਰ ਹੋ ਰਹੀ ਸੀ। ਉਹ ਕਹਿ ਰਹੇ ਸਨ ਈਸ਼ਵਰ ਸਿੱਧ ਨਹੀਂ ਹੁੰਦਾ ਅਤੇ ਮੈਂ ਕਹਿ ਰਹੀ ਸਾਂ ਕਿ ਸਿੱਧ ਹੈ। ਉਹ ਕਹਿ ਰਹੇ ਸਨ ਕਿ ਨਹੀਂ, ਉਹ ਕਰਤਾ ਅਤੇ ਗੁਰੂ ਨਹੀਂ ਹੈ ਅਤੇ ਮੈਂ ਕਹਿ ਰਹੀ ਸਾਂ ਕਿ ਨਹੀਂ, ਸ਼ਾਂਖ ਦਰਸ਼ਨ ਵਿੱਚ ਹੀ ਲਿਖਿਆ ਹੈ ਸਹਿ ਸਰਵਵਿੱਤਰ ਸਰਵਤਰ ਕਰਤਾ, ਉਹੀ ਸਭ ਕੁਝ ਕਰਦਾ ਅਤੇ ਸਭ ਕੁਝ ਜਾਣਦਾ ਹੈ। ਐਸਾ ਸਰਬੱਗੇ ਅਤੇ ਸਰਬ ਸ਼ਕਤੀਮਾਨ ਈਸ਼ਵਰ ਸਿੱਧ ਹੈ। ਤਾਂ ਉਹ ਕਹਿਣ ਲੱਗੇ ਕਿ ਕਰਤਾਪਨ ਤਾਂ ਸੰਧੀ ਮਾਤਰ ਕਰਕੇ ਹੈ, ਪੁਰਖ ਅਸੰਗ ਹੈ, ਪ੍ਰਾਕ੍ਰਿਤੀ ਸੰਧੀ ਪਾ ਕੇ ਕਰਤਰੀ ਹੈ। ਪਰ ਜੋ ਸੂਤਰ ਤੀਸਰੇ ਅਧਿਆਇ ਦਾ ਤੂੰ ਕਿਹਾ ਹੈ, ਇਹ ਤਾਂ ਉਸ ਪੁਰਖ ਲਈ ਹੈ ਜੋ ਪੁਰਖ ਪ੍ਰਕਿਰਤੀ ਲੱਖਿਆ ਤੋਂ ਉੱਠਦਾ ਹੈ, ਉਹ ਇਤਨਾ ਸ਼ਕਤੀਮਾਨ ਹੋ ਜਾਂਦਾ ਹੈ। ਮੈਂ ਕਿਹਾ ਬਸ ਫਿਰ ਈਸ਼ਵਰ ਸਿੱਧ ਹੋ ਗਿਆ। ਉਹ ਬੋਲੇ ਇਸ ਈਸ਼ਵਰ ਨੂੰ ਸਾਂਖ ਨੇ ਮੰਨਿਆ ਹੈ, ਇੰਦਰੇਸ਼ੇਸ਼ਵਰ ਸਿੱਧੀ ਸਿੱਧਿਆ, ਅਰਥਾਤ ਇਹ ਈਸ਼ਵਰ ਤਾਂ ਸਿੱਧ ਹੈ ਪਰ ਪੁਰਖ ਦਾ ਇਹ ਈਸ਼ਵਰਤਵ ਉਹ ਨਹੀਂ ਜੋ ਉਸ ਈਸ਼ਵਰ ਦਾ ਹੈ ਜਿਸ ਨੂੰ ਹੋਰ ਮਤਾਂ ਨੇ ਸਾਜਣ ਅਤੇ ਸਹਾਰਨ ਵਾਲਾ ਵਰਣਨ ਕੀਤਾ ਹੈ ਅਤੇ ਜੋ ਇੱਕੋ ਹੈ। ਮੈਂ ਕਿਹਾ ਇਹ ਤਾਂ ਠੀਕ ਹੈ, ਪਰ ਤੱਕੋ ਯੋਗ ਦਰਸ਼ਨ ਨੇ ਈਸ਼ਵਰ ਕਿਕੋਂ ਸਿੱਧ ਕਰ ਲਿਆ ਹੈ? ਯੋਗ ਨੇ ਇੱਥੋਂ ਹੀ ਗੱਲ ਫੜੀ ਹੈ। ਉਸਨੇ ਕਿਹਾ ਹੈ ਕਿ ਕਲੇਸ਼ ਕਰਮ ਉਹਨਾਂ ਦੇ ਫਲ ਅਤੇ ਵਾਸ਼ਨਾ ਤੋਂ ਜੋ ਸਪਰਸ਼ ਨਹੀਂ ਕੀਤਾ ਗਿਆ ਇੱਕ ਪੁਰਖ ਵਿਸ਼ੇਸ਼ ਹੈ, ਉਹ ਈਸ਼ਵਰ ਹੈ। ਜੋ ਸਾਂਖ ਨੇ ਪੁਰਖ ਮੰਨਿਆ ਹੈ ਤਾਂ ਪੁਰਖ ਵਿੱਚ ਸਾਨੂੰ ਸਰਬਗਤਾ ਦਾ ਬੀਜ ਨਜ਼ਰ ਪੈਂਦਾ ਹੈ। ਉਹ ਹੁਣ ਇਹ ਸਰਬਗਿਆਤਾ ਪੁਰਖਾਂ ਵਿੱਚ ਵੱਧ ਘੱਟ ਦਿਸ ਪੈਂਦੀ ਹੈ। ਸੋ ਇਸ ਵਾਅਦੇ ਵਾਲੇ ਪਾਸੇ ਟੁਰੀਏ ਤਾਂ ਅੰਤ ਕਿਤੇ ਇਹ ਪੂਰਨ ਦਿਸੇਗੀ। ਉਹ ਪੁਰਖ ਜਿਸ ਵਿੱਚ ਇਹ ਸਰਬਗਤਾ ਨਿਰਤਿਸ਼ੇ ਅਰਥਾਤ ਪੂਰਨ ਹੋਵੇਗੀ, ਈਸ਼ਵਰ ਹੋਵੇਗਾ। ਸਾਧਾਰਨ ਪੁਰਖ ਤਾਂ ਜਨਮ ਧਾਰ ਅਭਿਆਸ ਵੈਰਾਗ ਕਰ ਸਿੱਧੀ ਪਾ ਲੈਂਦੇ ਹਨ, ਪਰ ਜਿੱਥੇ ਸਰਵਗਤਾ ਨਿਰਤਿਸ਼ੀਏ ਜਿਸ ਤੋਂ ਵੱਧ ਹੋਰ ਨਾ ਹੋਵੇ ਹੋਵੇਗੀ, ਉੱਥੇ ਇਸ ਗੱਲ ਦੀ ਲੋੜ ਨਾ ਰੱਖੇਗੀ ਕਿ ਜਨਮ ਲਏ ਅਭਿਆਸ ਕਰੇ ਤਾਂ ਗਿਆਨ ਅਰੂੜ ਹੋਵੇ। ਉਹ ਕਾਲ ਨਾਲ ਅਵਿਛੇਦ ਨਹੀਂ। ਸੋ ਵੇਖ ਲਓ, ਸਾਂਖ ਤੋਂ ਹੀ ਈਸ਼ਵਰ ਸਦਾ ਥਿਰ ਨਿੱਤਿਏ, ਈਸ਼ਵਰ ਸਰਬੱਗੇ ਤੋਂ ਕਲੇਸ਼ ਕਰਮ ਫਲ ਆਸ਼ੇ ਤੋਂ ਪਰੇ ਸਿੱਧ ਕਰ ਲਿਆ ਜਾ ਸਕਦਾ ਹੈ ਕਿ ਨਹੀਂ? ਪਿਤਾ ਜੀ ਹੱਸ ਪਏ ਅਤੇ ਕਹਿਣ ਲੱਗੇ, ਤੂੰ ਚਤੁਰ ਹੋ ਗਈ ਹੈ, ਪਰ ਯੋਗ ਨੇ ਵੀ ਈਸ਼ਵਰ ਨੂੰ ਕਰਤਾ ਤਾਂ ਨਹੀਂ ਮੰਨਿਆ। ਮੈਂ ਕਿਹਾ ਪ੍ਰਕਿਰਤੀ ਜੜ ਹੈ, ਜੜ ਵਿੱਚ ਕਰਤਾਪਨ ਹੋ ਨਹੀਂ ਸਕਦਾ, ਚਾਹੇ ਕੋਈ ਪਿਆ ਕਹੇ ਕਿ ਹੋ ਸਕਦਾ ਹੈ। ਸੰਧੀ ਮਾਤਰ ਕਰਕੇ ਜਾਂ ਪ੍ਰਤੀਬਿੰਬ ਕਰਕੇ ਹਿਸਾਬ ਸਿਲਸਿਲਾ ਅਤੇ ਪ੍ਰਬੰਧ ਵਾਲੀ ਰਚਨਾ ਆਪੇ ਰਚੀ ਜਾਣੀ ਤਮਾਸ਼ਾ ਹੈ। ਪਿਤਾ ਜੀ ਮੁਸਕਰਾ ਪਏ ਅਤੇ ਅੱਗੇ ਖਬਰ ਨਹੀਂ ਕੀ ਕਹਿਣ ਲੱਗੇ ਸਨ, ਅਤੇ ਮੈਂ ਅੱਜ ਉਹਨਾਂ ਨੂੰ ਸਾਂਖ ਤੋਂ ਯੋਗ ਅਤੇ ਯੋਗ ਵਿੱਚੋਂ ਵੈਦਾਂਤ ਵਿੱਚ ਲੈ ਜਾਣ ਦਾ ਵਿਚਾਰ ਕਰ ਹੀ ਰਹੀ ਸਾਂ ਕਿ ਦਰਿਆ ਦੇ ਕਿਨਾਰੇ ਤੋਂ ਇੱਕ ਦਿਲਖਿੱਚਵੀਂ ਕਾਨੜੇ ਦੀ ਧਵਨੀ ਉੱਠੀ ਜੋ ਸਾਨੂੰ ਦੋਹਾਂ ਪਿਤਾ ਪੁੱਤਰੀ ਨੂੰ ਇਸ ਤਰ੍ਹਾਂ ਧੂ ਗਈ ਕਿ ਧਿਆਨ ਉੱਧਰ ਜੁੜ ਗਿਆ ਅਤੇ ਚੁੱਪ ਛਾ ਗਈ। ਇਹ ਕੁਛ ਸੀ ਜੋ ਅਸਾਂ ਸਮਝਿਆ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਰਹਾਓ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣੇ ਆਈ। ਮਲਾ ਦੇ ਹੱਥ ਵੀ ਖਿੱਚ ਖਾ ਗਏ ਅਤੇ ਬਾਜਰਾ ਉਸੇ ਕਿਨਾਰੇ ਵੱਲ ਜਾ ਲੱਗਾ। ਅੱਗੇ ਦਾਤਾ ਜੀ ਨਦੀ ਕਿਨਾਰੇ ਇੱਕ ਡਾਢੇ ਚੌਂਦੇ ਰੰਗ ਭਰੇ ਚਿਹਰੇ ਵਿੱਚ ਗਦਗਦ ਬੈਠੇ ਸੀ। ਪਿਤਾ ਜੀ ਕਹਿਣ ਲੱਗੇ, ਉਹ ਵੀ ਤਰਾਗ ਸਾਧੂ ਹੈ। ਅਸੀਂ ਉਤਰੇ, ਅਸੀਸ ਨਿਵਾਇਆ ਤਾਂ ਕਿਹਾ, ਦਾਤਾ ਜੀ ਅੱਜ ਸਾਡੇ ਚੱਲੋ। ਤਾਂ ਕਹਿਣ ਲੱਗੇ, ਚਲੋ ਬਈ ਚਲੀਏ। ਅਤੇ ਫਿਰ ਇਉਂ ਬੋਲੀ ਗਏ, ਸਵਾਲ ਇਹ ਨਹੀਂ ਕਿ ਕਰਤਾਰ ਤੋਂ ਬਿਨਾਂ ਸੰਸਾਰ ਦੀ ਰਚਨਾ ਸਮਝ ਆ ਸਕਦੀ ਹੈ, ਇਸ ਕਰਕੇ ਕਰਤਾਰ ਦੀ ਕੀ ਲੋੜ ਹੈ, ਪਰ ਇਹ ਕਿ ਇਸ ਰਚਨਾ ਦਾ ਰਚਨਹਾਰ ਹੈ ਕਿ ਨਹੀਂ। ਜੇ ਬਿਨਾਂ ਉਸਨੂੰ ਸਮਝੇ ਦੇ ਰਚਨਾ ਸਮਝ ਆ ਜਾਵੇ ਤਾਂ ਇਹ ਕਿਸ ਤਰ੍ਹਾਂ ਸਿੱਧ ਹੋ ਗਿਆ ਕਿ ਕਰਤਾਰ ਹੈ ਨਹੀਂ। ਇਹ ਕਹਿ ਕੇ ਆਪ ਹੱਸ ਪਏ। ਪ੍ਰਕਿਰਤੀ ਜੜ ਹੈ, ਪ੍ਰਕਿਰਤੀ ਵਿੱਚ ਹੀ ਤ੍ਰੈ ਗੁਣ ਹਨ, ਵਟਾਵ ਸਟਾਵ ਸਾਰੇ ਪ੍ਰਕਿਰਤੀ ਵਿੱਚ ਹਨ, ਪਰ ਪੁਰਖ ਚੇਤਨ ਹੈ, ਗੁਣਾਤੀਤ ਹੈ, ਅਮਰ ਹੈ, ਤਾਂ ਸਾਰੇ ਪੁਰਖ ਐਨ ਇੱਕੋ ਜਿਹੇ ਹੋ ਗਏ। ਆਪੋ ਵਿੱਚ ਕੋਈ ਫਰਕ ਨਹੀਂ ਤਾਂ ਪੁਰਖ ਅਨੇਕਾਂ ਕਿਉਂ, ਇੱਕ ਕਿਉਂ ਨਾ? ਫਰਕ ਬਿਨਾਂ ਅਨੇਕਤਾ ਹੋ ਹੀ ਨਹੀਂ ਸਕਦੀ। ਪ੍ਰਕਿਰਤੀ ਜੜ ਅਤੇ ਪ੍ਰਕਿਰਤੀ ਤੋਂ ਪੁਰਖ ਸੁਤੰਤਰ ਦੋਵੇਂ ਆਪੋ ਵਿੱਚ ਰਲ ਮਿਲ ਬੈਠੇ। ਦੋਵਾਂ ਵਿੱਚ ਐਸੇ ਮੇਲ ਦੀ ਯੋਗਤਾ ਕਿ ਇੱਕ ਦੂਜੇ ਨਾਲ ਮਿਲ ਕੇ ਐਸੀ ਸੁੰਦਰ ਰਚਨਾ ਹੋ ਜਾਵੇ ਕਿਸਨੇ ਸੋਚੀ ਅਤੇ ਪੈਦਾ ਕੀਤੀ। ਇੱਕ ਆਦਮੀ ਤਕੜਾ ਅਤੇ ਅੰਨਾ ਹੈ, ਇੱਕ ਲੰਗੜਾ ਹੈ ਪਰ ਸੁਝਾਖਾ ਹੈ, ਦੋਵੇਂ ਇੱਕ ਦੂਜੇ ਨਾਲ ਫੱਬ ਕੇ ਰਲ ਬੈਠੇ। ਅੰਨਾ ਘੋੜੀ ਬਣਿਆ, ਲੰਗੜਾ ਉੱਤੇ ਚੜ੍ਹਿਆ ਅਤੇ ਬਾਗ ਵਿੱਚ ਪਹੁੰਚ ਕੇ ਸੁਝਾਖੇ ਨੇ ਫਲ ਤੋੜੇ ਅਤੇ ਦੋਹਾਂ ਨੇ ਖਾਧੇ। ਇੱਕ ਅੰਨਾ ਹੋਵੇ ਪਰ ਹੋਰ ਅੰਗ ਠੀਕ ਹੋਣ ਅਤੇ ਲੰਗੜਾ ਸੁਝਾਖਾ ਹੋਵੇ ਅਤੇ ਦੋਵੇਂ ਯੋਗਤਾ ਪੂਰਵਕ ਅਤੇ ਸਾਂਝੀ ਗਰਜ ਪਿੱਛੇ ਰਲ ਜਾਣ ਤਾਂ ਅਚਰਜ ਨਹੀਂ। ਹਾਂ, ਸਾਂਝੀ ਗਰਜ਼, ਪਰ ਇਹ ਕਿਕੋਂ ਆਪੇ ਹੋ ਗਿਆ ਜਦਕਿ ਪੁਰਖ ਸਤੇ ਬੇਗਰਜ਼ ਅਤੇ ਪ੍ਰਧਾਨ ਜੜ ਹੋਣ ਕਰਕੇ ਬੇਗਰਜ਼ ਹੈ। ਹੱਸ ਪਏ। ਦੇਖੋ ਜੀ, ਪ੍ਰਕਿਰਤੀ ਪਰਮ ਮਾਤਰ ਨਹੀਂ ਪਰ ਸੱਚੀ ਮੁੱਚੀ ਹੈ, ਅਤੇ ਪੁਰਖ ਵੀ ਸੱਚੀ ਮੁੱਚੀ ਹੈ, ਤਾਂ ਦੋਵਾਂ ਦਾ ਸੰਜੋਗ ਵੀ ਸੱਚੀ ਮੁੱਚੀ ਹੈ। ਹੁਣ ਦੁੱਖ ਅਤੇ ਪੀੜਾ ਸੱਚੀ ਮੁੱਚੀ ਦੇ ਸੰਜੋਗ ਵਿੱਚ ਹੈ। ਇਸ ਦੁੱਖ ਦਾ ਦਾਰੂ ਇਸ ਗੱਲ ਦਾ ਗਿਆਨ ਹੈ ਕਿ ਪੁਰਖ ਅਤੀਤ ਹੈ, ਪ੍ਰਕਿਰਤੀ ਜੜ ਹੈ। ਜਦ ਪ੍ਰਕਿਰਤੀ ਪਰਮ ਮਾਤਰ ਨਹੀਂ ਸੱਚੀ ਮੁੱਚੀ ਹੈ ਤਾਂ ਉਸਦਾ ਬੰਧਨ ਗਿਆਨ ਨਾਲ ਕਿਉਂ ਕੱਟੇ? ਗਿਆਨ ਦਾ ਕੰਮ ਹੈ ਅਗਿਆਨ ਯਾਨੀ ਮਾਇਆ ਜਾਂ ਭੁਲੇਖੇ ਦਾ ਦੂਰ ਕਰਨਾ। ਜਦ ਸੰਜੋਗ ਸੱਚੀ ਮੁੱਚੀ ਦਾ ਹੈ ਤਾਂ ਗਿਆਨ ਉਸਨੂੰ ਕਿਉਂ ਕੱਟ ਸਕਦਾ ਹੈ? ਸੱਚੀ ਮੁੱਚੀ ਦੇ ਸੰਜੋਗ ਦਾ ਜਦ ਗਿਆਨ ਪ੍ਰਾਪਤ ਹੋਵੇਗਾ ਤਾਂ ਸੰਜੋਗ ਦੀ ਯਥਾਰਥ ਅਵਸਥਾ ਸਾਫ ਸਾਫ ਸਮਝ ਵਿੱਚ ਪੈ ਜਾਵੇਗੀ ਨਾ ਕਿ ਟੁੱਟ ਜਾਏਗੀ? ਗਿਆਨ ਸੰਜੋਗ ਨੂੰ ਸਮਝਾਏਗਾ ਨਾ ਕਿ ਤੋੜੇਗਾ? ਨੁਕਤਾ ਇਹ ਹੈ ਕਿ ਜਾਂ ਤਾਂ ਸੰਜੋਗ ਸੱਚੀ ਮੁੱਚੀ ਹੈ ਜਾਂ ਸੱਚੀ ਮੁੱਚੀ ਨਹੀਂ ਹੈ, ਭਰਮ ਮਾਤਰ ਹੈ। ਜੇ ਸੱਚੀ ਮੁੱਚੀ ਹੈ ਤਾਂ ਗਿਆਨ ਉਸਨੂੰ ਦੂਰ ਨਹੀਂ ਕਰ ਸਕਦਾ, ਗਿਆਨ ਅਗਿਆਨ ਨੂੰ ਕੱਟ ਸਕਦਾ ਹੈ, ਸੱਚੀ ਮੁੱਚੀ ਦੇ ਮੇਲ ਨੂੰ ਨਹੀਂ ਕੱਟ ਸਕਦਾ। ਭਲਾ ਜੇਕਰ ਪੁਰਖ ਅਤੇ ਪ੍ਰਕਿਰਤੀ ਦਾ ਸੰਜੋਗ ਭਰਮ ਮਾਤਰ ਹੈ ਤਾਂ ਪ੍ਰਕਿਰਤੀ ਨੂੰ ਮਾਇਆ ਮੰਨਣਾ ਪਵੇਗਾ ਜੋ ਪੁਰਖ ਨੂੰ ਕਿਸੇ ਤਰ੍ਹਾਂ ਪਈ ਅਤੇ ਗਿਆਨ ਨੇ ਦੂਰ ਕੀਤੀ। ਜੇ ਪੁਰਖ ਅਤੇ ਪ੍ਰਕਿਰਤੀ ਦੋਨੇ ਇੱਕੋ ਆਤਮਾ ਹੈ ਤਾਂ ਵਿਧਾਂਤ ਹੋ ਗਿਆ, ਸਾਂਖ ਖਤਮ, ਅਤੇ ਜੇ ਇੱਕੋ ਪ੍ਰਕਿਰਤੀ ਹੈ ਤਾਂ ਚਾਰ ਵਾਕੇ ਹੋ ਗਿਆ, ਸਾਂਖ ਸਮਾਪਤ। ਹਾਂ, ਜੇ ਪੁਰਖ ਕੋਈ ਅਸਿੱਖਿਅਤ ਸ਼ੈ ਹੈ ਅਤੇ ਪ੍ਰਕਿਰਤੀ ਵਿੱਚ ਤਜਰਬੇ ਦੀ ਖਾਤਰ ਵੜਦਾ ਹੈ ਅਤੇ ਤਜਰਬਾ ਕਰਕੇ ਸੁਸਿੱਖਿਅਤ ਹੋ ਜਾਂਦਾ ਹੈ ਤਾਂ ਕੁਛ ਗੱਲ ਬਣ ਜਾਂਦੀ ਹੈ। ਗੁਣ ਗ੍ਰਾਹਕ ਬਣੋ ਜੀ। ਸਾਂਖ ਨੇ ਵਿਤਰੇਕ ਬੁੱਧੀ ਨਾਲ ਤਜਰਬੇ ਦੀ ਜਾਂਚ ਪੜਤਾਲ ਦੇ ਪੂਰਨੇ ਵਾਹ ਕੇ ਵਿਗਿਆਨ ਦਾ ਰਾਹ ਖੋਲਿਆ ਅਤੇ ਪੁਰਖ ਅਰਥਾਤ ਆਤਮਾ ਦੀ ਹੋਂਦ ਪ੍ਰਤਿਪਾਦਨ ਕਰ ਦਿੱਤੀ। ਮਨ ਜੀ, ਚੜ੍ਹਦੀਆਂ ਕਲਾਂ ਵਿੱਚ ਖੇਡੋ। ਇਹ ਸਾਰੇ ਸਿਆਣੇ ਰਚਨਾ ਵਿੱਚ ਉਦਾਸੀ ਅਤੇ ਢਹਿੰਦੀਆਂ ਕਲਾਂ ਦੇ ਰੰਗ ਵੇਖ ਕੇ ਉਧਰਦੇ ਹਨ। ਦੁੱਖ ਕਿੱਥੇ ਹੈ? ਪੀੜਾ ਕਿੱਥੇ ਹੈ? ਮਾਂ ਨਾਲ ਯਾਨੀ ਕਾਰਨ ਨਾਲ ਸਦਾ ਮੇਲ ਜਦ ਪ੍ਰਾਪਤ ਹੋ ਗਿਆ ਫਿਰ ਬੁਰਾ ਨਹੀਂ ਸਭ ਭਲਾ ਹੈ, ਹਾਰ ਨਹੀਂ ਸਭ ਜਿੱਤ ਹੈ। ਇਉਂ ਆਪਣੇ ਆਪ ਨਾਲ ਆਖਦੇ, ਹੱਸਦੇ ਅਤੇ ਖੇਡਦੇ ਸਾਡੇ ਨਾਲ ਟੁਰੀ ਗਏ। ਸਾਂਖ ਤੇ ਇਹ ਵਿਚਾਰਾਂ ਠੀਕ ਸਨ। ਘਰ ਆ ਗਿਆ ਅਤੇ ਅਸੀਂ ਦਾਤਾ ਜੀ ਨੂੰ ਅੱਜ ਬਹੁਤ ਪਿਆਰ ਨਾਲ ਅੰਨ ਖਿਲਾਇਆ। ਜਦ ਤੁਰਨ ਲੱਗੇ ਤਾਂ ਮੈਂ ਆਖਿਆ, ਦਾਤਾ ਜੀ ਕੀ ਮੈਂ ਅੰਨੀ ਹਾਂ? ਦਾਤਾ, ਉਹ ਅੰਧਾ ਹੈ ਜੋ ਆਪਾਂ ਨਾ ਪਛਾਣੇ। ਮੈਂ ਕੀ ਕੋ ਪਛਾਣਾ? ਦਾਤਾ, ਤੂੰ ਤਾਂ ਬ੍ਰਹਮ ਹੈ, ਇਸ ਅਟਾਰੀ ਤੋਂ ਹੇਠਾਂ ਉਤਰ। ਮੈਂ ਕੀ ਕੋ ਉਤਰਾਂ? ਦਾਤਾ, ਪਹਿਲੋਂ ਆਪ ਨੂੰ ਪਛਾਣ, ਆਪ ਪਛਾਣੇਗੀ ਤਾਂ ਸੁਜਾਖੀ ਹੋ ਜਾਵੇਂ, ਸੁਜਾਖੀ ਹੋ ਕੇ ਬ੍ਰਹਮ ਨੂੰ ਲੱਭਣ ਦੀ ਯੋਗਤਾ ਪੈਦਾ ਹੋਵੇਗੀ, ਤਦੋਂ ਤੂੰ ਕੀਮਤ ਕੂਤ ਦੀ ਜਾਣੂ ਹੋ ਕੇ ਬ੍ਰਹਮ ਨੂੰ ਪਛਾਣੇਗੀ। ਇਸ ਪਛਾਣ ਦੇ ਆਇਆ ਤੂੰ ਅਵਸਥਾ ਸਰਬ ਅਵਸਥਾ ਤੋਂ ਨਿਕਲ ਕੇ ਯਥਾਰਥ ਨੂੰ ਪਹੁੰਚੇਗੀ। ਤੂੰ ਸੱਚ ਨੂੰ ਪਛਾਣੇਗੀ, ਸੱਚ ਵਿੱਚ ਖੇਡੇਗੀ, ਸੱਚ ਵਿੱਚ ਰਸ ਮਾਣੇਗੀ ਅਤੇ ਉਹ ਚੜ੍ਹਦੀ ਕਲਾ ਜੋ ਸੱਚ 'ਤੇ ਅਮੁੱਲਿਆ ਹੈ ਤੂੰ ਪਾਵੇਂਗੀ। ਮੈਂ ਕੀਕੂ ਪਛਾਣਾ, ਇਹ ਮੇਰਾ ਕਹਿਣਾ ਸੀ ਕਿ ਆਪ ਦੇ ਨੇਤਰ ਮੁੰਦ ਗਏ। ਪ੍ਰੀਤਮ ਜੀ ਮੂੰਹੋਂ ਨਿਕਲਿਆ, ਨੈਣਾਂ ਤੋਂ ਨੀਰ ਵਗਿਆ, ਨਾਲ ਹੀ ਮੇਰੇ ਸਰੀਰ ਵਿੱਚ ਇੱਕ ਝਰਨਾੜ ਛਿੜੀ, ਮੇਰੇ ਨੈਣੀ ਜਲ ਪਰ ਆਇਆ ਅਤੇ ਮੈਂ ਕਿੰਨਾ ਚਿਰ ਮੂਰਛਿਤ ਜਿਹੀ ਖੜੀ ਰਹੀ। ਜਦ ਅੱਖ ਖੁੱਲ੍ਹੀ ਤਾਂ ਦਾਤਾ ਜੀ ਟੁਰ ਚੁੱਕੇ ਸਨ। ਦੂਏ ਦਿਨ ਦਾਤਾ ਜੀ ਆਪੇ ਹੀ ਆ ਗਏ, ਹੱਸਦੇ ਹੱਸਦੇ ਖਿੜੇ ਮੱਥੇ 'ਤੇ ਲੱਸਦੇ ਚਿਹਰੇ ਆਖਣ ਲੱਗੇ, ਜੀ ਦਾਨ ਜੀ ਦਾਨ। ਮੈਂ, ਦਾਤਾ ਜੀ ਮੈਂ ਅੰਨੀ ਹਾਂ, ਪਰ ਰਾਤ ਸੋਚਿਆ ਹੈ ਕਿ ਮੈਂ ਯੋਗ ਕਰਾਂ ਤਾਂ ਬ੍ਰਹਮ ਹੋਵਾਂਗੀ। ਦਾਤਾ, ਯੋਗ ਦਾ ਕੀ ਅੰਗ ਕਰੇਂਗੀ? ਮੈਂ, ਪ੍ਰਾਣਾਯਾਮ ਕਰਾਂਗੀ। ਦਾਤਾ, ਅਤੇ ਯਮ ਨਿਯਮ? ਮੈਂ, ਉਹਨਾਂ ਦਾ ਕੀ ਹੈ? ਦਾਤਾ, ਤਤ ਕਿੰਗਰੀ ਵਜੇਗੀ, ਪੰਡਤਾਂ ਦੇ ਘਰ ਪਾਠੀ ਚੋਏਗੀ ਅਤੇ ਗੋਰਖ ਗੋਰਖ ਹੋਵੇਗੀ। ਮੈਂ, ਕਿਉਂ? ਦਾਤਾ, ਯਮ ਨਿਯਮ ਦਾ ਮਤਲਬ ਹੈ ਹਰ ਪਹਿਲੂ ਤੋਂ ਸਦਾਚਾਰ ਠੀਕ ਹੋਵੇ, ਅਰਥਾਤ ਆਚਰਣ ਚਾਲ ਚਲਨ ਪਵਿੱਤਰ ਹੋਵੇ, ਜੋ ਫੋਕੀ ਪਣਤਾਈ ਦੇ ਪੱਲੇ ਹੈ ਨਹੀਂ। ਸ਼ਾਸਤਰ ਪੜ੍ਹ ਕੇ ਕੁਛ ਲੋੜ ਵੀ ਘੱਟ ਜਾਂਦੀ ਹੈ। ਮੈਂ, ਦਾਤਾ ਹੈ ਤਾਂ ਸੱਚ, ਦਾਤਾ ਫਿਰ ਕੀ ਬਣ ਸੀ? ਮੈਂ, ਚਿੱਤ ਬਿਰਤੀਆਂ ਰੁਕ ਕੇ ਕਲੇਸ਼ ਦਾ ਨਾਸ਼। ਦਾਤਾ ਫਿਰ ਕੀ? ਮੈਂ, ਫਿਰ ਦ੍ਰਿਸ਼ਟਾ ਦੀ ਸਰੂਪ ਵਿੱਚ ਸਥਿਤੀ। ਦਾਤਾ, ਨੀਂਹ ਕੱਚੀ ਉਸ 'ਤੇ ਉਸਾਰੀ, ਯਮ ਨਿਯਮ ਤੋਂ ਬਿਨਾਂ ਨਿਰੋਧ ਕੀ? ਮੁਰਦਾ ਨਿਰੋਧ। ਮੈਂ ਘਬਰਾ ਕੇ, ਮੁਰਦਾ ਨਿਰੋਧ? ਦਾਤਾ, ਯਮ ਨਿਯਮ ਬਿਨਾਂ ਨਿਰੋਧ ਜੀਵਨ ਪਥ 'ਤੇ ਨਹੀਂ ਲਿਜਾ ਸਕਦਾ, ਮੇਲ ਅਤੇ ਵਿਖੇਪ ਦੋਏ ਦੂਰ ਕਰਨੇ ਹਨ। ਮੈਂ, ਫਿਰ ਪਹਿਲਾਂ ਇਹ ਕਰਾਂ ਫਿਰ ਕੇਵਲ? ਦਾਤਾ, ਰਤਾ ਹੋਰ ਅਗੇਰੇ, ਮੇਲ ਫਿਰ ਹੱਸ ਕੇ ਗਾਵੇ, ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੇ ਜੋ ਮਿਲੇ, ਮਿਲਿਆ ਕਹੀਏ ਸੋਏ। ਕੋਲ ਬੈਠੇ ਨੇੜੇ ਆ ਗਏ ਤਾਂ ਮਿਲੇ ਹੋਏ ਨਹੀਂ ਆਉਂਦੇ, ਪਰਮ ਆਤਮਾ ਵਿੱਚ ਆਤਮਾ ਮਿਲੇ ਤਾਂ ਮਿਲੇ। ਪਰਮ ਆਤਮਾ ਜਿਉਂਦੀ ਜਾਗਦੀ ਜੋਤ ਅਤੇ ਜੀਵ ਆਤਮਾ ਵੀ ਜਾਗਦੀ ਸੈ, ਦੋਹਾਂ ਵਿੱਚ ਮੇਲ ਦਾ ਸਾਧਨ ਹੋਵੇ ਤਾਂ ਮੇਲ ਹੈ। ਮੈਂ ਕਿਹਾ, ਜੀਵ ਤੱਤ ਨੂੰ ਪੁਰਖ ਵਿਸ਼ੇਸ਼ ਨਾਲ ਮਿਲਣ ਦੀ ਕੀ ਲੋੜ? ਦਾਤਾ ਨੇਤਰ ਮੁੰਦ ਗਏ, ਪ੍ਰੀਤਮ ਜੀ ਜਲ ਕਿਰਪਿਆ, ਚਿਹਰਾ ਬਦਲ ਗਿਆ, ਮੇਰੇ ਵੀ ਨੈਣ ਪਰ ਆਏ, ਝਰਨਾੜ ਛਿੜੀ, ਲੂ ਕੰਢੇ ਖੜ੍ਹੇ ਹੋ ਗਏ। ਜਦ ਅੱਖਾਂ ਖੁੱਲ੍ਹੀਆਂ ਤਾਂ ਦਾਤਾ ਜੀ ਟੁਰ ਗਏ ਸੇ ਅਤੇ ਮੇਰੇ ਸਾਹਮਣੇ ਕੰਨ 'ਤੇ ਲਿਖਿਆ ਸੀ, ਤੂੰ ਨਾਸਤਕ ਹੈ, ਤੂੰ ਨਾਸਤਕ ਹੈ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।